छड़ावे मेरी बांदी भगत छड़ावे बांधे भगत ना छूटे मोए मेरी बांदी भगत छड़ावे बांधे भगत ना छूटे मोए मेरी बांदी भगत छड़ावे एक समय मोको गे बांधे तो खुन मोपे जवाब न होए मेरी बांदी भगत छड़ावे मेरी बांदी भगत छड़ावे बांधे भगत न छूटे मोए मेरी बांदी भगत छड़ावे एक समय मोको गे बांधे तो खुन मोपे जवाब न होए मेरी बांदी भगत छड़ावे बांधे भगत न छूटे मोए मेरी बांदी भगत छड़ावे अनिन मेरो निज रूप दास अनिन मेरो निज रूप दास अनिन मेरो निज रूप दास अनिन मेरो निज रूप दर्शन निमख ताप त्रिमोचन परिषद मुकत करत ग्रैकूप दर्शन निमख ताप त्रिमोचन परिषद मुकत करत ग्रैकूप मेरी बांधी भगत छड़ावे बांधे भगत न छूटे मोए मेरी बांधी भगत छड़ाए एक समय मोको गे बांधे तो पुन मोपे जवाब न होए मेरी बांधी भगत छड़ावे बांधे भगत न छूटे मोए मेरी बांधी भगत छड़ावे
भगत नामदेव जी दी सच्ची ते सुची भगती नू वेख के अकाल पुरख वाहिगुरु प्रगट होके अपने भगत प्यारे नू दर्शन दिते ते प्रसन्न होके प्रभु जी कह रहे हन दास अनन मेरो निज रूप मेरे विच ते मेरे दासां विच कोई फर्क नहीं है जिस तरह जल और जल दियां लहरां विच तरंगां विच कोई फर्क नहीं जेड़ा श्रद्धा और सिदक दे नाल जपन वालियां दे दर्शन करता है ओदियां आदियां उपादियां सब मिट जांदियां हैं संत के संग नहीं किश घाल दर्शन पेटत होत निहाल वड्याई कर रहे हन आप कहते हैं कि मेरी बनी हुई मर्यादा नू भगत जन तोड़ देंदे हन पर भगत जना दी बनी हुई मर्यादा नू मैं नहीं तोड़ सकता, इसलिए मेरी बांधी भगत छड़ावे बांध है भगत ना छूटे मोहे। मेरी बांधी भगत छड़ावे बांधे भगत ना छूटे मोहे। मेरी बांधी भगत छड़ावे एक समय मोगे बांधे तो फूल मोपे जवाब न होए। मेरी बांधी भगत छड़ावे बांधे भगत न छूटे मोए। मेरी बांधी भगत छड़ावे अनिन मेरो निज रूप। दास अनिन मेरो निज रूप। दास अनिन मेरो निज रूप। दास अनिन मेरो निज रूप। दर्शन निमख ताप त्रैमोचन परिषत मुकत करत ग्रहूप। दर्शन निमख ताप त्रैमोचन परिषत मुकत करत ग्रहूप। मेरी बांधी भगत छड़ाए मेरी बांधी भगत छड़ाए बांधे भगत न छूटे मोहे। मेरी बांधी भगत छड़ाए एक समय मोगे बांधे तो फूल मोपे जवाब न होए। मेरी बांधी भगत छड़ाए बांधे भगत न छूटे मोए। मेरी बांधी भगत छड़ाए। सगल की जीवन मेरी जीवन मेरे दास। मैं गुण बंध सगल की जीवन मेरी जीवन मेरे दास। नाम देव जाके जी ऐसी तैसो ताके प्रेम प्रगास। नाम देव जाके जी ऐसी तैसो ताके प्रेम प्रगास। नाम देव जाके जी ऐसी तैसो ताके प्रेम प्रगास। मेरी बांधी भगत छड़ाए मेरी बांधी भगत छड़ाए बांधे भगत न छूटे मोए। मेरी बांधी भगत छड़ाए एक समय मोगे बांधे तो फूल मोपे जवाब न होए। मेरी बांधी भगत छड़ाए मेरी बांधी भगत छड़ाए बांधे भगत।
ਭਗਤ ਨਾ ਛੂਟੇ ਮੋਹੇ ਮੇਰੀ ਬਾਂਦੀ ਭਗਤ ਛੜਾਏ ਮੇਰੀ ਬਾਂਦੀ ਭਗਤ ਛੜਾਏ ਭਗਤ ਨੂੰ ਵਡਿਆਈਆਂ ਬਖਸ਼ ਰਹੇ ਪ੍ਰਭੂ ਜੀ ਕਹਿਣ ਲੱਗੇ ਕਿ ਮੇਰੀ ਬੰਨੀ ਹੋਈ ਮਰਿਆਦਾ ਤਾਂ ਭਗਤ ਜਨ ਤੋੜ ਦਿੰਦੇ ਹਨ, ਭਗਤ ਜਨਾਂ ਦੀ ਬੰਨੀ ਹੋਈ ਮਰਿਆਦਾ ਮੇਰੇ ਪਾਸੋਂ ਨਹੀਂ ਟੁੱਟਦੀ। ਮੈਂ ਜੀਵਾਂ ਨੂੰ ਕਰਮਾਂ ਦੇ ਅਨੁਸਾਰ 84 ਲੱਖ ਜੂਨ ਵਿੱਚ ਪਾਉਂਦਾ ਹਾਂ, ਇਹ ਭਗਵਾਨ ਜੀ ਕਹਿ ਰਹੇ ਹਨ ਕਿ ਮੈਂ ਤਾਂ ਕਰਮਾਂ ਦੇ ਅਨੁਸਾਰ ਉਹਨਾਂ ਨੂੰ 84 ਲੱਖ ਜੂਨ ਵਿੱਚ ਪਾਉਂਦਾ ਹਾਂ ਤੇ ਭਗਤ ਜਨ ਸ਼ੁਭ ਉਪਦੇਸ਼ ਦੇ ਕੇ ਸੰਸਾਰ ਨੂੰ 84 ਦੇ ਗੇੜ ਵਿੱਚੋਂ ਕੱਢ ਲੈਂਦੇ ਹਨ। ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਮੇਰੀ ਬੰਨੀ ਹੋਈ ਮਰਿਆਦਾ ਪਹਿਲੇ ਸੱਤ ਯੁੱਗ ਵਿੱਚ, ਮੈਂ ਇਹ ਮਰਿਆਦਾ ਬੰਨੀ ਕੇ ਸੱਤ ਯੁੱਗ ਤੋਂ ਬਾਅਦ ਦੁਆਪਰ ਆਵੇਗਾ, ਫਿਰ ਤ੍ਰੇਤਾ ਯੁੱਗ ਆਵੇਗਾ, ਫਿਰ ਕਲਯੁੱਗ ਆਵੇਗਾ। ਪਰ ਭਗਵਾਨ ਜੀ ਕਹਿਣ ਲੱਗੇ ਕਿ ਮੇਰੇ ਭਗਤ ਗੌਤਮ ਨੇ ਆਪਣੀ ਸੁਪਤਨੀ ਅਹਿਲਿਆ ਦੇ ਵਾਸਤੇ ਯੁੱਗ ਦਾ ਯੁੱਗ ਹੀ ਪਲਟ ਦਿੱਤਾ। ਸੱਤ ਯੁੱਗ ਤੋਂ ਬਾਅਦ ਤ੍ਰੇਤਾ ਤੇ ਤ੍ਰੇਤੇ ਤੋਂ ਬਾਅਦ ਫਿਰ ਦੁਆਪਰ ਆਇਆ। ਇਸ ਲਈ ਭਗਵਾਨ ਜੀ ਕਹਿੰਦੇ ਹਨ ਕਿ ਗੌਤਮ ਰਿਖੀ ਦੀ ਬੱਧੀ ਹੋਈ ਮਰਿਆਦਾ ਮੇਰੇ ਤੋਂ ਛੁੱਟਦੀ ਨਹੀਂ, ਕਿਉਂਕਿ ਮੇਰੇ ਭਗਤ ਜਨ ਜੋ ਵੀ ਲਕੀਰ ਪਾ ਦਿੰਦੇ ਹਨ ਉਸ ਨੂੰ ਮੈਂ ਮੇਟ ਨਹੀਂ ਸਕਦਾ। ਮੈਂ ਸਮੁੰਦਰ ਦਾ ਪਾਣੀ ਮਿੱਠਾ ਕੀਤਾ ਸੀ, ਸਮੁੰਦਰ ਦਾ ਪਾਣੀ ਮਿੱਠਾ ਬਣਾਇਆ, ਪਰ ਭਗਤ ਅਗਸਤ ਰਿਖੀ ਨੇ ਕਹਿ ਦਿੱਤਾ ਕਿ ਸਮੁੰਦਰ ਖਾਰਾ ਰਹੇਗਾ, ਹੁਣ ਮੈਂ ਮਿੱਠਾ ਨਹੀਂ ਕਰ ਸਕਦਾ ਕਿ ਮੈਂ ਭਗਤਾਂ ਦੇ ਵਸ ਹਾਂ। ਭਗਵਾਨ ਜੀ ਕਹਿਣ ਲੱਗੇ ਮੈਂ ਕ੍ਰਿਸ਼ਨ ਰੂਪ ਹੋ ਕੇ ਮਰਿਆਦਾ ਬੰਨੀ ਸੀ ਕਿ ਮਹਾਭਾਰਤ ਦੇ ਯੁੱਧ ਵਿੱਚ ਸ਼ਸਤਰ ਨਹੀਂ ਚੁੱਕਾਂਗਾ, ਪਰ ਉਸ ਮਰਿਆਦਾ ਨੂੰ ਭਗਤ ਭੀਸ਼ਮ ਪਿਤਾਮਾ ਨੇ ਛਡਵਾ ਦਿੱਤਾ। ਭਗਤ ਭੀਸ਼ਮ ਪਿਤਾਮਾ ਨੇ ਜੋ ਪ੍ਰਣ ਕੀਤਾ ਸੀ ਕਿ ਮੈਂ ਭਗਵਾਨ ਕ੍ਰਿਸ਼ਨ ਨੂੰ ਜ਼ਰੂਰ ਸ਼ਸਤਰ ਫੜਾਵਾਂਗਾ, ਜਦੋਂ ਭੀਸ਼ਮ ਪਿਤਾਮਾ ਅਰਜਨ ਨੂੰ ਮਾਰਨ ਲੱਗਾ ਤਾਂ ਭਗਵਾਨ ਜੀ ਨੂੰ ਸ਼ਸਤਰ ਫੜਨਾ ਹੀ ਪਿਆ। ਹੋਰ ਕੁਝ ਨਾ ਲੱਭਾ ਤਾਂ ਰੱਥ ਦਾ ਪਹੀਆ ਹੀ ਸੁਦਰਸ਼ਨ ਚੱਕਰ ਵਾਂਗੂ ਚਲਾਇਆ। ਭੀਸ਼ਮ ਪਿਤਾਮਾ ਕਹਿਣ ਲੱਗੇ, ਬਸ ਹੇ ਭਗਵਾਨ, ਮੈਂ ਤਾਂ ਕੇਵਲ ਆਪ ਦੀ ਪ੍ਰਤਿਗਿਆ ਹੀ ਤੋੜਨੀ ਸੀ, ਇਸ ਲਈ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਆਪਣੇ ਭਗਤਾਂ ਦੇ ਵਸ ਹੈ ਤੇ ਸਾਹਿਬ ਆਪ ਕਹਿ ਰਹੇ ਹਨ ਕਿ ਮੇਰੀ ਬਾਂਧੀ ਭਗਤ ਛਡਾਵੈ। ਮੇਰੀ ਬੰਨੀ ਹੋਈ ਮਰਿਆਦਾ ਨੂੰ ਭਗਤ ਤਾਂ ਛਡਾ ਲੈਂਦੇ ਹਨ, ਪਰ ਜੋ ਭਗਤਾਂ ਦੀ ਬੰਨੀ ਹੋਈ ਮਰਿਆਦਾ ਹੈ ਉਹਨਾਂ ਦਾ ਬਚਨ ਮੈਂ ਕਦੇ ਮੋੜ ਨਹੀਂ ਸਕਦਾ। ਇਸ ਲਈ ਮੇਰੀ ਬਾਂਧੀ ਭਗਤ ਛਡਾਵੈ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੇ ਭਗਤ ਨਾ ਛੂਟੇ ਮੋਰੇ, ਮੇਰੀ ਬਾਂਧੀ ਭਗਤ ਛਡਾਵੈ। ਏਕ ਸਮੇਂ ਮੋਹੋਗੇ ਬਾਂਧੇ, ਤੋ ਖੁਨ ਮੋ ਪੈ ਜਵਾਬ ਨ ਹੋਏ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੇ ਭਗਤ ਨ ਛੂਟੇ ਮੋਏ, ਮੇਰੀ ਬਾਂਧੀ ਭਗਤ ਛਡਾਵੈ। ਅਰਜਨ ਦੇਵ ਪਾਤਸ਼ਾਹ ਜੀ ਦੇ ਰੂਪ ਵਿੱਚ ਜਦੋਂ
अकाल पुरख वाहिगुरु आप आए तावी इस मर्यादा नू कैम रखिया। एक लाहौर दा निवासी भाई बुद्धू होया, ये इत्ता पका के वेचण दा काम करदा सी, अते आए गए साध संत दी यथाशक्त सेवा भी करदा। इस प्रकार गुरु चरणा दे प्रेम दा सोना इसनू रंग चढ़िया होया। अज शाहूकार पासों काफी कर्जा चुक के इत्ता दा आवा लाया, आवे नू अग देन तो पहला धन गुरु अर्जन देव पातशाह जी दे चरणा विच आके बेनती कीती। गरीब निवाज करुणा निध सर्व दी प्रतिपालना करन वाले कोट ब्रह्मंडा दे ठाकर जीओ कृपा करनी, आवा पक्का निकले, बहुत कर्जा चुक के आवा लाया है, आपने ही अपने सेवक दी इज्जत पत रखनी है। उस दी निम्रता अते प्यार भरी बेनती नू सुन के अते गरीबी वल तक के धन गुरु अर्जन देव पातशाह जी ने वचन कीता, जा सिखा धन गुरु नानक पातशाह तेरिया मुरादा पूरिया करनगे। पर जदों आवा खोलेगा उस तो पहला भाई संगतां नू गुरु नमित प्रसाद जरूर छका दो ते अरदास करा दे। एक गल सुन के भाई बुद्धू बड़ा प्रसन्न होया, लाहौर वापस मुड़िया। थोड़े दिना बाद जद आके मोरी खोली तां की देखदा है कि सारियां इत्तां पक्कियां ते लाल रंग दियां हन। बड़ी प्रसन्नता हुई, बड़ी खुशी हुई, बड़ा प्रसन्न होया। हजूर दा बचन चेते आया कि भाई आवा खोलन तो पहला संगतां नू प्रसाद छकाउणा है, अरदास करनी है अकाल पुरख वाहिगुरु दे अगे, क्योंकि बरकतां तां उसने पाउणियां हन। मेरी बांदी भगत छडावै,
मेरी बांदी भगत छडावै, मेरी बांदी भगत छडावै, बांदे भगत न छूटे मोहे, मेरी बांदी भगत छडावै। एक समय मोको गए बांदे तो पुन मो पे जवाब न होए, मेरी बांदी भगत छडावै, मेरी बांदी भगत छडावै, बांदे भगत न छूटे मोहे, मेरी बांदी भगत छडावै।
गुरु अर्जन देव पातशाह अपने भगत नू वड्याउण वास्ते, अपने भगत की वड्याई नू प्रगट करन वास्ते कौतक रचन लगे। भाई बुद्धू ने सतगुरां दे हुक्म अनुसार संगतां नू बेनती कीती, अपने घर बुलाया, पहला गुरबाणी का कीर्तन होया। अरदास तो मगरों पंगतां लग गईयां, संगतां अगे प्रसाद दे थाल परोसे गए, संगत छकन लगी तां भाई बुद्धू जी ने बूहा बंद कर लिया कि सारी संगत आराम नाल प्रसाद छक सके। इतने नू सतगुरां दे चरणां दा भवरा नाम दा रसिया उस अवस्था दा मालक जिसनू साहिब कहंदे ने गुरमुख रोम रोम हर ध्यावै, रोम रोम सिमरन करन वाला गुरु घर दा प्रेमी भाई लखी लखू जो गुरु साहिब दा अनन सेवक रात दिन जंगलां विच रह के भजन सिमरन करदा सी, सिर्फ प्रसादे वास्ते अठी पैरी शहर आउणा ਤੇ ਪ੍ਰਸ਼ਾਦਾ ਉਸ ਘਰ ਵਿੱਚੋਂ ਲੈਣਾ ਜੋ ਮਾਈ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੀ ਹੋ। ਇਸਨੇ ਬਹੁਤ ਮਾਈਆਂ ਨੂੰ ਅਤੇ ਬਹੁਤ ਗੁਰਮੁਖਾਂ ਨੂੰ ਜਪਜੀ ਸਾਹਿਬ ਕੰਠ ਵੀ ਕਰਵਾ ਦਿੱਤਾ ਸੀ। ਬੜਾ ਬਾਣੀ ਦਾ ਆਪ ਵੀ ਪਿਆਰਾ ਸੀ ਤੇ ਹੋਰਨਾਂ ਪਾਸੋਂ ਵੀ ਜਪਾਇਆ ਕਰਦਾ ਸੀ। ਆਪ ਵੀ ਨਿਯਮ ਅਨੁਸਾਰ 21 ਪਾਠ ਸ੍ਰੀ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ। ਇਤਨਾ ਨਿਤਨੇਮ ਸੀ। ਅੱਜ ਸ਼ਹਿਰ ਵਿੱਚ ਪ੍ਰਵੇਸ਼ ਕਰਦਿਆਂ ਹੀ ਪਤਾ ਲੱਗਾ ਕਿ ਭਾਈ ਬੁੱਧੂ ਜੀ ਨੇ ਗੁਰੂ ਨਮਿਤ ਸੰਗਤਾਂ ਨੂੰ ਪ੍ਰਸ਼ਾਦ ਛਕਾਉਣਾ ਹੈ। ਉਸ ਵੇਲੇ ਭਾਈ ਲੱਖੂ ਵੀ ਜਾ ਪਹੁੰਚਿਆ। ਅੱਗੋਂ ਬੂਹਾ ਬੰਦ ਸੀ। ਭਾਈ ਲੱਖੂ ਜੀ ਨੇ ਬੂਹਾ ਖੜਕਾਇਆ, ਭਾਈ ਬੁੱਧੂ ਜੀ ਨੇ ਬੂਹਾ ਖੋਲਿਆ ਤੇ ਇਸ ਦੀ ਕਿਰਿਆ ਵੱਲ ਤੱਕਿਆ ਜੋ ਸਿਰ ਤੇ ਇੱਕ ਖੱਦਰ ਦਾ ਮੈਲਾ ਪਰਨਾ, ਤੇੜ ਫਟਿਆ ਹੋਇਆ ਕਸ਼ਹਿਰਾ ਤੇ ਖੱਦਰ ਦੀ ਮੈਲੀ ਚਾਦਰ ਲਈ ਹੋਈ ਹੈ। ਇਸ ਤਰ੍ਹਾਂ ਦਾ ਸਰੂਪ ਵੇਖ ਕੇ ਬੋਲਿਆ ਕਿ ਇੱਥੇ ਕੀ ਕਰਨ ਆਇਆ ਹੈ। ਭਾਈ ਲੱਖੂ ਜੀ ਨੇ ਨਿਮਰਤਾ ਨਾਲ ਕਿਹਾ ਕਿ ਮੈਂ ਗੁਰੂ ਕਾ ਸਿੱਖ ਹਾਂ, ਮੈਂ ਸੁਣਿਆ ਹੈ ਤੂੰ ਸੰਗਤਾਂ ਨੂੰ ਗੁਰੂ ਨਮਿਤ ਪ੍ਰਸ਼ਾਦ ਛਕਾ ਰਿਹਾ ਤੇ ਮੈਂ ਵੀ ਭੁੱਖਾ ਹਾਂ, ਮੈਨੂੰ ਵੀ ਪ੍ਰਸ਼ਾਦ ਛਕਾ ਦੇ। ਤਾਂ ਭਾਈ ਬੁੱਧੂ ਜੀ ਨੇ ਹੁਣ ਪ੍ਰਸ਼ਾਦ ਛਕਾਉਣਾ ਸੀ ਪਰ ਮਨ ਵਿੱਚ ਕ੍ਰੋਧ ਆ ਗਿਆ। ਆਖਿਆ ਹੁਣ ਪ੍ਰਸ਼ਾਦ ਵਰਤ ਚੁੱਕਿਆ, ਪਹਿਲਾਂ ਆਉਂਦੋ ਤਾਂ ਛਕ ਲੈਂਦੋ। ਬੜੀ ਲਾਪਰਵਾਹੀ ਨਾਲ ਕਿਹਾ ਤੇ ਨਾਲੇ ਇਹ ਵੀ ਬਚਨ ਕੀਤਾ ਬਈ ਆਪਣੀ ਕਿਰਿਆ ਵੱਲ ਤਾਂ ਤੱਕ, ਤੇਰੇ ਵਰਗੇ ਇੱਥੇ ਕਈ ਸਿੱਖ ਆਉਂਦੇ ਜਾਂਦੇ ਰਹਿੰਦੇ ਹਨ, ਜਾ ਚਲਿਆ ਜਾ। ਭਾਈ ਲੱਖੂ ਜੀ ਨਾਮ ਦੇ ਰਸੀ ਹੈ ਜੋ ਸਾਸ ਗ੍ਰਾਸ ਭਗਤੀ ਕਰਨ ਵਾਲੇ ਸਨ, ਬਾਹਰ ਕੰਧ ਨਾਲ ਲੱਗ ਕੇ ਇੱਕ ਪਾਸੇ ਖੜੇ ਹੋ ਗਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਪ੍ਰਸ਼ਾਦ ਛਕ ਕੇ ਸੰਗਤਾਂ ਨੇ ਹੱਥ ਸੁੱਚੇ ਕਰਕੇ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਗਰੀਬ ਨਿਵਾਜ, ਆਪ ਜੀ ਦੇ ਸਿੱਖ ਭਾਈ ਬੁੱਧੂ ਜੀ ਨੇ ਸੰਗਤਾਂ ਨੂੰ ਪ੍ਰਸ਼ਾਦ ਛਕਾਇਆ, ਕਿਰਪਾ ਕਰਨੀ ਆਵਾ ਪੱਕਾ ਨਿਕਲੇ, ਭਾਵਨਾ ਪੂਰੀਆਂ ਹੋਣ ਤੇ ਬਾਹਰੋਂ ਭਾਈ ਲੱਖੂ ਜਿਸ ਦੀ ਰਸਨਾ ਤੇ ਆਪ ਗੁਰੂ ਨਾਨਕ ਬੈਠਾ ਸੀ ਬਾਹਰ ਖੜੋਤਾ ਹੈ ਤੇ ਕਹਿ ਰਿਹਾ ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ ਹੀ ਰਹੇਗਾ। ਭਾਈ ਬੁੱਧੂ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਬੂਹਾ ਖੋਲ੍ਹ ਕੇ ਕਹਿਣ ਲੱਗੇ ਕਿ ਤੂੰ ਕਿੱਥੋਂ ਵੱਡਾ ਸਿੱਖ ਸ਼ਰਾਪ ਦੇਣ ਵਾਲਾ ਆ ਗਿਆ, ਮੈਨੂੰ ਤਾਂ ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਹੈ ਕਿ ਆਵਾ ਪੱਕਾ ਨਿਕਲੇਗਾ, ਮੈਂ ਵੇਖ ਵੀ ਆਇਆ ਹਾਂ ਆਵਾ ਪੱਕਾ ਹੀ ਹੈ ਤੇ ਤੇਰੇ ਕਿਹਾ ਹੁਣ ਕੱਚਾ ਨਹੀਂ ਹੋ ਜਾਣਾ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਵਾਕ ਨੂੰ ਫੁੱਲ ਚੜ ਰਹੇ ਹਨ ਕਿ ਮੇਰੀ ਬਾਂਦੀ ਭਗਤ ਛਡਾਏ,
ਮੇਰੀ ਬਾਂਦੀ ਭਗਤ ਛਡਾਏ, ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੂਟੇ ਮੋਹੇ, ਮੇਰੀ ਬਾਂਦੀ ਭਗਤ ਛਡਾਵੇ, ਏਕ ਸਮੇਂ ਮੋਕੂਗੇ ਬਾਂਦੇ ਤੋ ਫੁਨ ਮੋ ਪੈ ਜਵਾਬ ਨ ਹੋਏ, ਮੇਰੀ ਬਾਂਦੀ ਭਗਤ ਛਡਾਵੇ, ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੂਟੇ ਮੋਹੇ, ਮੇਰੀ ਬਾਂਦੀ ਭਗਤ ਛਡਾਵੇ, ਮੇਰੀ ਬਾਂਦੀ ਭਗਤ ਛਡਾਵੇ।
ਭਾਈ ਲੱਖੂ ਜੀ ਜਿਨ੍ਹਾਂ ਦੀ ਰਸਨਾ ਤੇ ਆਪ ਗੁਰੂ ਨਾਨਕ ਬੈਠਾ ਸੀ, ਸ਼ਾਂਤ ਮੂਰਤ ਰੱਬ ਦੇ ਰੰਗ ਵਿੱਚ ਰੱਤੇ ਹੋਏ, ਇਹ ਬਚਨ ਕਹਿ ਗਏ ਕਿ ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਤੇ ਆਪ ਭੁੱਖੇ ਪਾਣੇ ਫਿਰ ਜੰਗਲ ਵਿੱਚ ਚਲੇ ਗਏ। ਸੰਗਤਾਂ ਨੂੰ ਵਿਦਾ ਕਰਕੇ ਭਾਈ ਬੁੱਧੂ ਨੇ ਜਦੋਂ ਆਵੇ ਦੀ ਮੋਰੀ ਖੋਲੀ ਤਾਂ ਕੀ ਤੱਕਦਾ ਸਾਰੀਆਂ ਇੱਟਾਂ ਪਿੱਲੀਆਂ। ਵੇਖ ਕੇ ਬੜਾ ਦੁਖੀ ਹੋਇਆ, ਮਨ ਵਿੱਚ ਸੋਚਦਾ ਮੈਂ ਤਾਂ ਬੜਾ ਗਰੀਬ ਆਦਮੀ ਹਾਂ, ਸ਼ਾਹੂਕਾਰ ਤੋਂ ਕਰਜ਼ਾ ਚੁੱਕਿਆ ਹੋਇਆ ਹੈ, ਕਿਵੇਂ ਪੂਰਾ ਕਰਾਂਗਾ, ਇਹ ਤਾਂ ਮਿੱਟੀ ਦੀ ਮਿੱਟੀ ਹੋ ਗਈ। ਪਛਤਾਪ ਕਰਦਾ ਹੋਇਆ ਹਜ਼ੂਰ ਦੇ ਪਾਸ਼ ਅੰਮ੍ਰਿਤਸਰ ਪੁੱਜਿਆ। ਰੋ ਰੋ ਕੇ ਬੇਨਤੀ ਕੀਤੀ, ਗਰੀਬ ਨਿਵਾਜ ਮੈਂ ਤਾਂ ਜਿਉਂਦਾ ਹੀ ਮਰ ਗਿਆ ਹਾਂ, ਇੱਟ ਤਾਂ ਇੱਕ ਵੀ ਪੱਕੀ ਨਹੀਂ ਨਿਕਲੀ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੰਤਰ ਜਾਮੇ, ਸਤਿਗੁਰੂ ਜੀ ਬੋਲੇ ਭਾਈ ਤੂੰ ਕਿਸੇ ਸਿੱਖ ਦਾ ਹਿਰਦਾ ਦੁਖਾਇਆ ਹੋਵੇਗਾ। ਸੋਚ ਤਾਂ ਬੁੱਧੂ ਜੀ ਨੇ ਕਿਹਾ ਇੱਕ ਸਿੱਖ ਆਇਆ ਸੀ, ਉਸਨੇ ਮੇਰੇ ਪਾਸੋਂ ਪ੍ਰਸ਼ਾਦਾ ਮੰਗਿਆ ਸੀ ਪਰ ਮੈਂ ਉਸਨੂੰ ਦਿੱਤਾ ਨਹੀਂ, ਉਹ ਆਖ ਗਿਆ ਹੈ ਜਾ ਤੇਰਾ ਆਵਾ ਕੱਚਾ ਨਿਕਲੇਗਾ, ਪਰ ਮੈਂ ਆਪ ਦੇ ਅਤੇ ਸੰਗਤ ਦੇ ਬਚਨਾਂ ਤੇ ਭਰੋਸਾ ਕਰਕੇ ਪਰਵਾਹ ਨਹੀਂ ਕੀਤੀ। ਉਸਨੇ ਜਦ ਆਵਾ ਖੋਲਿਆ ਤਾਂ ਸਾਰੀਆਂ ਹੀ ਇੱਟਾਂ ਪਿੱਲੀਆਂ ਨਿਕਲੀਆਂ, ਇਸ ਕਰਕੇ ਮੈਂ ਤਾਂ ਮਰ ਹੀ ਗਿਆ, ਕਰਜ਼ਾ ਕਿਵੇਂ ਉਤਾਰਾਂਗਾ, ਆਪ ਕਿਰਪਾ ਕਰੋ। ਤਾਂ ਸ਼ਾਂਤ ਚਿੱਤ ਅਕਾਲ ਮੂਰਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਹੁਣ ਸਿੱਖ ਦਾ ਬਚਨ ਤਾਂ ਹੁਣ ਪੂਰਾ ਹੀ ਹੋ ਕੇ ਰਹੇਗਾ, ਕਿਉਂਕਿ ਮੇਰੇ ਵਿੱਚ ਸਮਰੱਥਾ ਨਹੀਂ, ਮੈਂ ਆਪਣੇ ਪਿਆਰੇ ਦਾ ਬਚਨ ਮੋੜ ਦਿਆਂ, ਕਿਉਂਕਿ ਉਸ ਦੀ ਰਚਨਾ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਨਿਵਾਸ ਹੈ, ਉਹ ਪੂਰਨ ਪੁਰਖ ਹੈ, ਉਸਦਾ ਬਚਨ ਹਟ ਨਹੀਂ ਸਕਦਾ। ਤੂੰ ਗੁਰੂ ਨਾਨਕ ਦੇ ਦਰਬਾਰ ਵਿੱਚ ਆਇਆ ਹੈ, ਨਿਰਾਸ਼ਾ ਤੈਨੂੰ ਵੀ ਨਹੀਂ ਤੋਰਨਾ, ਆਵਾ ਤੇਰਾ ਪਿੱਲਾ ਹੀ ਰਹੇਗਾ ਪਰ ਗੁਰੂ ਕਿਰਪਾ ਕਰੇਗਾ ਤੇਰੀਆਂ ਕੱਚੀਆਂ ਇੱਟਾਂ ਪੱਕੀਆਂ ਦੇ ਭਾਅ ਵਿਕ ਜਾਣਗੀਆਂ। ਇਹ ਸੁਣ ਕੇ ਭਾਈ ਬੁੱਧੂ ਜੀ ਦਾ ਧੀਰਜ ਬੱਝ ਗਿਆ, ਵਾਪਸ ਆ ਕੇ ਇੱਟਾਂ ਬਾਹਰ ਕਢਾਈਆਂ, ਪਰ ਲਵੇ ਕੋਈ ਨਾ, ਪਰਮੇਸ਼ਰ ਦੀ ਐਸੀ ਕਲਾ ਵਰਤੀ ਕਿ ਸ਼ਾਵਣ ਭਾਦੋ ਦੇ ਮਹੀਨੇ ਜੋਰ ਦੀ ਝੜੀ ਲੱਗ ਗਈ। ਉਸ ਮੌਕੇ ਸ਼ਾਹੀ ਕਿਲੇ ਦੀ ਕੰਧ ਬਹਿ ਗਈ, ਇੱਟਾਂ ਕਿਧਰੋਂ ਮਿਲਦੀਆਂ ਨਹੀਂ ਸਨ। ਬਾਦਸ਼ਾਹ ਦੇ ਹੁਕਮ ਅਨੁਸਾਰ ਅਹਿਲਕਾਰਾਂ ਨੇ ਭਾਈ ਬੁੱਧੂ ਸ਼ਾਹ ਨੂੰ ਬੁਲਾ ਕੇ ਕਿਹਾ ਬਈ ਸਾਨੂੰ ਇੱਟਾਂ ਦੀ ਲੋੜ ਹੈ ਤੇ ਤੂੰ ਵੇਚ ਲੈ। ਤਾਂ ਭਾਈ ਬੁੱਧੂ ਜੀ ਨੂੰ ਸਤਿਗੁਰਾਂ ਦਾ ਬਚਨ ਯਾਦ ਆਇਆ ਕਿ ਬੇਸ਼ੱਕ ਇਹ ਇੱਟਾਂ ਕੱਚੀਆਂ ਹਨ ਪਰ ਤੇਰੀਆਂ ਪੱਕੀਆਂ ਦੇ ਭਾਅ ਵਿਕਣਗੀਆਂ। ਤਾਂ ਭਾਈ ਬੁੱਧੂ ਨੇ ਅਹਿਲਕਾਰਾਂ ਨੂੰ ਕਿਹਾ ਕਿ ਇੱਟਾਂ ਹੈਣ ਤਾਂ ਪਿੱਲੀਆਂ ਪਰ ਪੱਕੀਆਂ ਦੇ ਭਾਅ ਦੇਵਾਂਗਾ। ਉਹਨਾਂ ਨੂੰ ਜ਼ਰੂਰੀ ਲੋੜ ਸੀ, ਪੱਕੀਆਂ ਦਾ ਮੁੱਲ ਦੇ ਕੇ ਸਾਰੀਆਂ ਇੱਟਾਂ ਖਰੀਦ ਲਈਆਂ। ਇਸ ਤਰ੍ਹਾਂ ਸਿੱਖ ਦਾ ਕਾਰਜ ਵੀ ਹੋ ਗਿਆ ਅਤੇ ਭਾਈ ਲੱਖੂ ਜੀ ਦਾ ਬਚਨ ਵੀ ਅਟਲ ਰਿਹਾ ਕਿ ਮੇਰੀ ਬਾਂਧੀ ਭਗਤ ਛਡਾਵੇ,
ਮੇਰੀ ਬਾਂਧੀ ਭਗਤ ਛਡਾਵੇ, ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋਏ, ਮੇਰੀ ਬਾਂਧੀ ਭਗਤ ਛਡਾਵੇ, ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ।